ਕਿ ਸੁਖਮਨੀ ਸਾਹਿਬ ਜੀ ਦੀ ਆਪਾਂ ਵਿਚਾਰ ਰਹੇ ਹਾਂ। ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਇਹ ਪਾਵਨ ਅੰਮ੍ਰਿਤ ਬਾਣੀ ਜਿਸ ਦੀ ਤੀਸਰੀ ਅਸ਼ਟਪਦੀ ਆਪਾਂ ਪ੍ਰਾਰੰਭ ਕੀਤੀ ਹੋਈ ਹੈ। ਤੀਸਰੀ ਅਸ਼ਟਪਦੀ ਦਾ ਸਲੋਕ ਤੇ ਅਸ਼ਟਪਦੀ ਦਾ ਪਹਿਲਾ ਪਦਾ ਉਹ ਆਪਾਂ ਪਿੱਛੇ ਵਿਚਾਰ ਚੁੱਕੇ ਹਾਂ। ਦੂਸਰਾ ਪਦਾ ਗਰੀਬਨ ਬਾਜ ਗਿਆ ਨਿਜ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਵਿਚਾਰਨ ਕਰਦੇ ਹੋਇਆਂ ਸਾਨੂੰ ਸਾਰਿਆਂ ਨੂੰ ਉਪਦੇਸ਼ ਬਖਸ਼ਦੇ ਹਨ। ਸਰਵਣ ਕਰੀਏ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਨੌ ਖੰਡੋ ਪ੍ਰਿਥਵੀ ਤੇਰਾ ਤਿਰ ਜੀਵੈ
ਨੌ ਖੰਡ ਆ ਜਿਹੜੀ ਧਰਤੀ ਹੈ ਇਹ ਨੌ ਹਿੱਸਿਆਂ ਚ ਵੰਡੀ ਹੋਈ ਨੌ ਹਿੱਸਿਆਂ ਚ ਵੰਡੀ ਹੋਈ ਹੈ ਇਸ ਕਰਕੇ ਕਹਿੰਦੇ ਨੇ ਨੌ ਖੰਡ। ਔਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਨੌ ਖੰਡ ਪ੍ਰਿਥਵੀ ਸੱਚਾ ਟੋਆ ਹਰ ਇੱਕ ਖੰਡ ਵਿੱਚ ਗੁਰੂ ਨਾਨਕ ਸਾਹਿਬ ਗਏ। ਅੱਜ ਕੱਲ੍ਹ ਨਾ ਹੋਰ ਨੇ ਵੱਖੋ ਵੱਖਰੇ ਢੰਗ ਦੇ ਨਾਲ ਨਾਂ ਬਣਾ ਦਿੱਤੇ ਨੇ ਏਸ਼ੀਆ ਹੈ ਫਿਰ ਅੱਗੇ ਹੋਰ ਵੱਖੋ ਵੱਖਰੇ ਢੰਗ ਦੇ ਨਾਲ ਇਹ ਯੂਰੋਪ ਹੈ। ਪਹਿਲਾਂ ਜਿਹੜੇ ਨਾਂ ਸਨ ਉਹ ਸਨ ਗੁਰੂ ਖੰਡ ਗੁਰੂ ਖੰਡ ਭਾਰਤ ਖੰਡ। ਇਸ ਢੰਗ ਦੇ ਨਾਲ ਖੰਡਾਂ ਨੂੰ ਨੌ ਖੰਡਾਂ ਵਿੱਚ ਮੰਨਿਆ ਗਿਆ ਸੀ ਨੌ ਖੰਡਾਂ ਵਿੱਚ ਨੌ ਹਿੱਸਿਆਂ ਵਿੱਚ ਵੰਡਿਆ ਗਿਆ ਸੀ। ਸਾਹਿਬ ਕਹਿੰਦੇ ਕੋਈ ਇਹੋ ਜਿਹਾ ਫਿਰਨ ਵਾਲਾ ਹੋਵੇ ਇਹ ਨੌ ਖੰਡ ਫਿਰੀ ਜਾਵੇ। ਇਕੱਲੇ ਇੱਕ ਖੰਡ ਦੀ ਗੱਲ ਨਹੀਂ ਹੋ ਰਹੀ ਕਹਿੰਦੇ ਨੌ ਖੰਡਾਂ ਵਿੱਚ ਫਿਰੀ ਜਾਵੇ ਨੌ ਖੰਡਾਂ ਨੌ ਖੰਡ ਪ੍ਰਿਥਵੀ ਫਿਰੈ ਫਿਰਨ ਲੱਗ ਪਏ ਨੌ ਖੰਡਾਂ ਕਿਉਂਕਿ ਕਈ ਆਪਣੇ ਘਰ ਬਾਰ ਨੂੰ ਛੱਡ ਦਿੰਦੇ ਤੇ ਘਰ ਬਾਰ ਦਾ ਤਿਆਗ ਕਰਕੇ ਉਹ ਧਰਤੀ ਭਰਮਣ ਕਰਨ ਤੇ ਚੱਲ ਪੈਂਦੇ। ਧਰਤੀ ਭਰਮਣ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਦੂਸਰੀ ਤੋਂ ਤੀਸਰੀ ਜਗ੍ਹਾ ਤੇ ਤੀਸਰੀ ਤੋਂ ਚੌਥੀ ਜਗ੍ਹਾ ਤੇ ਉਹ ਕਿਤੇ ਵੀ ਆਪਣਾ ਪੱਕਾ ਟਿਕਾਣਾ ਪਾ ਕੇ ਨਹੀਂ ਬੈਠਦੇ ਬਸ ਤੁਰਦੇ ਹੀ ਚਲੇ ਜਾਂਦੇ ਨੇ ਤੁਰਦੇ ਹੀ ਚਲੇ ਜਾਂਦੇ। ਸਾਹਿਬ ਕਹਿੰਦੇ ਕੋਈ ਇਹੋ ਜਿਹਾ ਹੋਵੇ ਜਿਹੜਾ ਫਿਰੀ ਜਾਵੇ ਕੇਵਲ ਇੱਕ ਖੰਡ ਵਿੱਚ ਨਹੀਂ ਨੌ ਖੰਡਾਂ ਵਿੱਚ ਫਿਰੀ ਜਾਵੇ ਔਰ ਇਕੱਲਾ ਫਿਰੇ ਹੀ ਨਹੀਂ ਚਿਰ ਜੀਵੈ ਉਹਦੀ ਬੜੀ ਲੰਮੀ ਉਮਰ ਹੋਵੇ ਚਿਰਾਂ ਤੱਕ ਜੀਵੀ ਜਾਵੇ ਮਰੇ ਹੀ ਨਾ ਉਹਦੀ ਮੌਤ ਹੋ ਗਈ ਚਿਰਾਂ ਤੱਕ ਜੀਵੀ ਨੌ ਖੰਡ ਪ੍ਰਿਥਵੀ ਵਿੱਚ ਫਿਰੀ ਜਾਵੇ ਔਰ ਨੌ ਖੰਡ ਪ੍ਰਿਥਵੀ ਵਿੱਚ ਫਿਰ ਕੇ ਚਿਰਾਂ ਤੱਕ ਜੀਵੀ ਜਾਵੇ। ਹੁਣ ਜੇ ਇਹੀ ਪੰਕਤੀ ਸਮਝਣੀ ਹੋਵੇ ਇਹ ਮੇਰੇ ਸਤਿਗੁਰੂ ਗਰੀਬਨ ਬਾਜ ਪਾਤਸ਼ਾਹ ਜੀ ਦੀ ਪਾਵਨ ਬਾਣੀ ਸ੍ਰੀ ਜਪਜੀ ਸਾਹਿਬ ਦੇ ਚਾਪਾ ਰੋਜ਼ ਪੜ੍ਹਦੇ ਹਾਂ ਜੇ ਜੁਗ ਚਾਰੇ ਆਰ ਜਾ ਹੋਰ ਕਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚਲੇ ਸਭ ਕੋਏ ਚੰਗਾ ਨਾਉ ਰਖਾਏ ਕਹਿ ਜਗ ਕੀਰਤ ਜਗ ਲੇ ਜੇ ਤਿਸ ਨਜ਼ਰ ਨਾ ਆਵਈ ਬਾਤ ਨਾ ਪੁੱਛੇ ਕਿ ਉਸੇ ਦੀ ਵਿਆਖਿਆ ਉਹਨਾਂ ਪੰਕਤੀਆਂ ਦੀ ਵਿਆਖਿਆ ਕਿ ਚਾਰ ਯੁੱਗ ਦੀ ਉਮਰ ਨਹੀਂ ਚਾਰਾਂ ਤੋਂ ਚਾਲੀ ਯੁੱਗ ਦੀ ਉਮਰ ਦਸ ਗੁਣਾ ਤੇ ਇਤਨੀ ਲੰਬੀ ਉਮਰ ਹੋਣ ਤੋਂ ਬਾਅਦ ਨੌ ਖੰਡਾਂ ਦੇ ਵਿੱਚ ਹਰ ਜਗ੍ਹਾ ਤੇ ਹਰ ਥਾਂ ਦੇ ਨਾਂ ਉਜਾਗਰ ਹੋਵੇ ਇਕੱਲਾ ਇੱਕ ਖੰਡ ਚ ਨਹੀਂ ਜਾਣਿਆ ਜਾਂਦਾ ਹੋਵੇ ਨਵਾਂ ਖੰਡਾਂ ਵਿੱਚ ਜਾਣਿਆ ਜਾਂਦਾ ਹੋਵੇ और जदों चले तो सैकड़े लोग ये नाल चले नाल चला सब कुछ नाल चलन सर बड़ा वधिया ना सारे संसार में करा लवे रख लवे एडा एडा प्रतिभाशाली इतना प्रभावित व्यक्ति बन जाए संसार दे विच पर जे उस निरंकार परमात्मा की दृष्टि थले नहीं आता तो यदि बात किसी ने नहीं पूछा जे तित नजर ना आ भाई तो बात ना पूछा कि होगा कीटा अंदर कीट कर कीड़िया कीड़ा किया जाए इतने भी कह रहे हैं नौ खंड पृथ्वी फेरा चे रजीव नौ खंड पृथ्वी के उत्ते फिरी जाए तो चिरा तक जीवे चिरा तक बड़ी लंबी उम्र तक जीवे बड़ी दीर्घ आयु नु संसार दे विच भोगना करे
मां उदास सति सर थीवै
इथे बात ने बड़ा बड़ा महा उदासी बन के उदास हो के उपराम हो के सन्यासी बन के तपीसर बन के तपस्वी बन जाए उदास हो के तपस्वी बन जाए ते उदास भी थोड़ा बहुत नहीं महा उदास बड़ी बड़ी भारी उपरामता रख के महा उदासी अपने हिरदे धारण करके हर पासों निराश से उदास होके तपस्वी बन गए तपस्वी भी कोई साधारण नहीं बड़ा बड़ा चोटी का तपस्वी बन चोटी का तपस्वी सिरे का तपस्वी जेने तो परे तपस्या होवे ही ना ऐसी तपस्या करन लग पवे होर तपस्या करन लग पे एहो जा महा उदासी तपीसर बन उदास होण दा मतलब है वैराग पार करना जदों हिरदे विच वैराग हो गए उहनूं कहिंदे ने उदास हो उदास वैराग दा मतलब उदास उदास दा मतलब है वैराग ਇਦਾਂ ਦਾ ਵੈਰਾਗ ਆਪਣੇ ਹਿਰਦੇ ਚ ਧਾਰਨ ਕਰਕੇ ਮਹਾਂ ਵੈਰਾਗ ਧਾਰਨ ਕਰਕੇ ਤਪੀਸਰ ਜੀਵਨ ਤਪਸਵੀ ਬਣ ਜਾਏ ਤੇ ਤਪਸਵੀ ਵੀ ਚੋਟੀ ਦਾ ਬਣੇ ਬੜਾ ਸਿਰੇ ਦਾ ਤਪਸਵੀ ਬਣ ਜਾਏ
ਭਗਨ ਮਾਹੇ ਹੋਮਤ ਪੁਰਾਣਾ
ਤੇ ਹਵਨ ਦੀ ਅੱਗ ਬਲਦੀ ਹੋਵੇ ਹੋਮਤ ਦਾ ਮਤਲਬ ਹੈ ਹਵਨ ਆ ਹਵਨ ਕੀਤੇ ਜਾਂਦੇ ਨੇ ਨਾ ਹਿੰਦੂ ਵੀਰਾਂ ਵੱਲੋਂ ਤੇ ਬਹੁਤ ਸਾਰੇ ਹਵਨ ਵਿੱਚ ਸਮੱਗਰੀ ਪਾਈ ਜਾਂਦੀ ਹੈ ਘਿਓ ਪਾਇਆ ਜਾਂਦਾ ਹੈ ਆਹੂਤੀਆਂ ਦਿੱਤੀਆਂ ਜਾਂਦੀਆਂ ਨੇ ਚਰਬੀ ਪਾਈ ਜਾਂਦੀ ਹੈ ਕਈ ਪ੍ਰਕਾਰ ਦੇ ਜਾਨਵਰਾਂ ਦੀ ਗੈਂਡਾ ਵਾਰ ਹੋਮ ਜਗ ਕੀਏ ਦੇਵਤਿਆਂ ਕੀ ਬਾਣ ਗੈਂਡੇ ਦੀ ਚਰਬੀ ਵੀ ਪਾਈ ਜਾਂਦੀ ਹੈ ਅਸਲ ਮੇਧ ਜਗ ਕੀਤਾ ਜਾਂਦਾ ਉਹਦੇ 'ਚ ਘੋੜਿਆਂ ਦੀ ਚਰਬੀ ਪਾਈ ਜਾਂਦੀ ਹੈ महाराज जी कहते भी तू होमत पुराण यानी कि हवन करे ते हवन दी उस अग दे विच आहूति अपने प्राणा दी पा इत्थे घ्यो दी आहूति दी गल नहीं कही इत्थे इहने कहा भी चंदन पाई इत्थे इहने कहा कि कपूर पाई महाराज जी कहते अपने प्राणा दी आहूति पा दी उस हवन दी अग विच भावे इन्ना कुछ भी कर ਇਹੋ ਜਿਹਾ ਯੱਗ ਕਰੇ ਕਿ ਉਸ ਯੱਗ ਦੇ ਵਿੱਚ ਆਪਣੇ ਪ੍ਰਾਣਾਂ ਦੀ ਆਹੂਤੀ ਪਾ ਦੇ ਔਰ ਐਸੇ ਯੱਗ ਬੜਿਆਂ ਨੇ ਕੀਤੇ ਵੀ ਕਿ ਯੱਗ ਕਰਕੇ ਧੰਨ ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਸ੍ਰੀ ਦਸ ਗ੍ਰੰਥ ਸਾਹਿਬ ਦੇ ਵਿੱਚ ਪਾਰਥਨਾਥ ਦੀ ਕਥਾ ਲਿਖੀ ਪਾਰਥਨਾਥ और ये चौबी अवतारा चो महाराज जी ने एक अवतार भी लिखे जदों अपने मन से कंट्रोल नहीं हो सकया मन से काबू नहीं हो सकया तो उन्हें भी बड़ा बड़ा हवन कुंड बालिया और उस हवन कुंड दे विच जल के मर गया उहदे विच उन्हें अपने प्राणा की आहूति दे दी जल के मर गया कहण तो भाव के बहुत सन ਜਿਨ੍ਹਾਂ ਨੇ ਆਪਣੇ ਪ੍ਰਾਣਾਂ ਦੀ ਆਹੂਤੀ ਤੱਕ ਵੀ ਹਵਨ ਕੁੰਡ 'ਚ ਦੇ ਦਿੱਤੀ ਮਹਾਰਾਜ ਜੀ ਕਹਿੰਦੇ ਤੂੰ ਇਸ ਤਰ੍ਹਾਂ ਵੀ ਕਰ ਲੈ ਕਿ ਹੋਮਤ ਪੁਰਾਣ ਹੋਮਤ ਦਾ ਮਤਲਬ ਹਵਨ ਕੁੰਡ ਦੇ ਵਿੱਚ ਹਵਨ ਕੁੰਡ ਦੀ ਅਗਨੀ ਦੇ ਵਿੱਚ तू अपने प्राणा की आहुति दे दे, प्राणा का बलिदान दे दे। फिर सोना दान कर दे। कनक, कनक का मतलब होंगे सोना, परवर सोना दान कर दे, बढ़िया घोड़े दान कर दे। इत्थे दो वारी शब्द आया असब ते हैवर। असब का मतलब भी घोड़े है ते हैवर का मतलब है चंगे बढ़िया कौतल घोड़े, साधारण घोड़े नहीं, हैवर जेड़े बड़े श्रेष्ठ ने, चंगी जाति ने, वधिया जाति ने, वधिया नसल ने, क्योंकि घोड़िया दियां भी कई नसलां ने, बड़िया बड़िया नसलां दे घोड़े पए। एक घोड़ा वह भी है जिहड़ा 5-7 हज़ार का 10 हज़ार का आ जाता है, एक घोड़ा वह है जिहड़ा 1 लाख रुपये का आ जाता है, एक घोड़ा वह भी है जिहड़ा 10 लाख का आता, एक घोड़ा वह भी है जिहड़ा मुल 1 करोड़ का भी होता है। वखो वखरिया किस्मां दे कहिंदे तू घोड़िया का दान कर, घोड़िया तो इलावा जेडे चंगे वधिया नसल के घोड़े ने है वर कौतल घोड़े वह भी दान कर, तो इलावा भूमि का दान कर दे, जमीन का दान कर दे, भूम दान भूमि का दान, जमीन भी दान कर दे। एडा वड्डा दानी बन जाए कि सोना दान कर दे, घोड़े दान कर दे। कई महापुरखा ने इत्थे हैवर का अर्थ हाथी भी किया, हाथी कि तू हाथी भी दान कर दे, क्योंकि पहला असब आ गया घोड़े ते दूसरा हैवर का अर्थ महापुरख विद्वान वो हाथी भी कर देंदे ने। कहते तू घोड़िया का दान कर दे ते हाथियों का दान कर दे, हाथी दान कर दे, ते हाथियों के दान नाल जमीन भी दान कर दे, भूमि भी दान कर दे।
न्योली कर्म कर सुना,
फिर न्योली कर्म करन लग पे, न्योली कर्म भी करन लग पे। न्योली कर्म कहते नेती धोती दे कर्म, अपने पेट को कमाना, सज्जे तो खब्बे ते खब्बे तो सज्जे पासे नू लेके जाना न्योली कर्म। रेशम का धागा लैके उहदे ते खंड चाढ़ के खब्बी नासका दे विच पा के सज्जी नासका च उस धागे नू बाहर कढ़ना, यह भी न्योली कर्म। बांस की नली लैके गुदा विच लैके पानी पेट विच खिचना ते उहदा त्याग करना, यह भी न्योली कर्म। इनू नेती धोती के कर्म कहते, अजकल इनू नेत्रोपैथी भी कहते, न्योली कर्म। पुराने समय च योगी करया करते सी प्राणायाम करने लई, पेट साफ चाहिए, नासका साफ चाहिए, तू इदां दे कर्म करके न्योली कर्म करके फिर प्राणायाम करते। महाराज जी कहते न्योली कर्म भी करे ते बहु आसन बहु प्रकार के आसन भी कर, पद्म आसन करन लग पाए, वज्र आसन करन लग पवे, पवन मुक्त आसन करन लग पाए, आसन भी कई प्रकार के, भरमरी आसन करन लग पवे, होर भी अनेक प्रकार के आसन ने, उन्हें आसना के उत्ते लग जाए, आसन 84 मुख। महाकवि कविराज भाई संतोख सिंह जी ने श्री गुर प्रताप सूरज ग्रंथ में जो भाई साहब भाई दया सिंह जी खालसे को ब्रह्म ज्ञान का उपदेश सुनाते हैं, तो एक प्रकरण योग का भी आता है। प्यारे भाई दया सिंह जी ने दसिया कि वैसे तो 84 लाख जूनिया के 84 लाख आसन ने, 84 लाख जूनिया के 84 लाख ही आसन ने, पर उन्हें 84 लाख आसना 84 मुख ने, 84 विचों सिर्फ 4 आसन मुख ने, 84 विचों सिर्फ 4 ही आसन मुख ने, 4 विचों सिर्फ 2 आसन मुख रह गए पद्मासन और सहज आसन। कहने तो भाव कि इस प्रकार का आसन भी करन लग पवे। बहु आसन महाराज जी ने बहु शब्द वरते है, बहु प्रकार दे आसन भी करन लग पवे।
जैन मार्ग संजम अप साधन,
फिर जैन मार्ग जैनिया दे मार्ग दे जेड़े आसन ने, जैनिया दे मार्ग दे जेड़े साधन ने बड़े औखे बड़े कठिन ने, अप साधन अप दे करदे साधन ने जैन मार्ग दे, वो भी करन लग पवे। ਜਿਹੜਾ ਜੈਨ ਮਤ ਹੈ ਇਹਨਾਂ ਦੇ ਜਿਹੜੇ ਕਰਮ ਨੇ ਉਹ ਬੜੇ ਕਰੜੇ। ਇੱਕ ਤਾਂ ਇਹਨਾਂ ਵਿੱਚ ਹੁੰਦੇ ਨੇ ਸਿਵਤੰਬਰ ਤੇ ਦੂਜੇ ਹੁੰਦੇ ਨੇ ਦਿਗੰਬਰ। ਜਿਹੜੇ ਦਿਗੰਬਰ ਹੁੰਦੇ ਨੇ ਬਿਲਕੁਲ ਨਗਨ ਰਹਿੰਦੇ, ਆਪੋ ਬਾਹਰ ਦੀਆਂ ਸਰਦੀਆਂ ਦੇ ਵਿੱਚ ਵੀ ਉਹ ਆਪਣੇ ਤਨ ਤੇ ਕੱਪੜਾ ਨਹੀਂ ਲੈਂਦੇ, ਮਲੀਨ ਵੀ ਰਹਿੰਦੇ ਨੇ, ਨਹਾਉਂਦੇ ਧੋਂਦੇ ਨੇ ਨਾ, ਉਹਨਾਂ ਨੇ ਮੂੰਹ ਵਿੱਚ ਕੋਈ ਦਾਤਨ ਕੁਰਲਾ ਕਰਨਾ। ਪੱਕਾ ਜੈਨੀ ਉਹਨੂੰ ਮੰਨਦੇ ਨੇ ਕਿ ਜਦੋਂ ਮੂੰਹ ਵਿੱਚ ਇੰਨੀ ਕੁ ਲਾਰ ਪੈਦਾ ਹੋ ਜਾਏ, ਚਿੱਟਾ ਜਿਹਾ ਗਾਲਾ ਜਿਹੜਾ ਮੁੱਖ ਵਿੱਚ ਦਾਤਨ ਕੀਤੇ ਬਿਨਾਂ ਜੰਮ ਜਾਂਦਾ, ਉਹ ਇੰਨਾ ਕੁ ਜੰਮ ਜਾਏ ਕਿ ਜੀਭ 'ਤੇ ਰੁਪਈਆ ਰੱਖਣ 'ਤੇ ਰੁਪਈਆ ਵਿੱਚੇ ਹੀ ਜੰਮ ਜਾਏ, ਇੰਨੀ ਮੈਲ ਜ਼ੁਬਾਨ 'ਤੇ ਹੋਵੇ, ਇਹ ਕਹਿੰਦੇ ਜੀ ਹੁਣ ਇਹ ਪੱਕਾ ਜੈਨੀ। ਮਹਾਰਾਜ ਜੀ ਕਹਿੰਦੇ ਵੀ ਕੋਈ ਇਹ ਵੀ ਕਰ ਲਵੇ, ਜੈਨ ਮਾਰਗ ਦੇ ਜਿਹੜੇ ਸਾਧਨ ਨੇ ਬੜੇ ਕਰੜੇ ਨੇ ਬੜੇ ਔਖੇ ਨੇ, ਕੋਈ ਇਹ ਵੀ ਕਰ ਲਵੇ, ਜੈਨ ਮਾਰਗ ਸੰਜਮ ਬੜੇ ਸੰਜਮ ਨੇ ਉਹਨਾਂ ਦੇ, ਬੜੀ ਮਰਿਆਦਾ ਹੈ ਉਹਨਾਂ ਦੀ, ਹਰ ਪ੍ਰਕਾਰ ਦੇ ਸੰਜਮ, ਸਰੀਰ ਦੀ ਕਿਰਿਆ ਸੋਚਣ ਵੀ ਜਾਂਦੇ ਨੇ ਤੇ ਫਿਰ ਆਪਣੀ ਗੰਦਗੀ ਨੂੰ ਟੱਕੇ ਨਾਲ ਫਰੋ ਲਵੇ, ਕੋਈ ਕੀੜਾ ਨਾ ਮਰ ਜਾਵੇ। ਮਹਾਰਾਜ ਜੀ ਨੇ ਗੁਰਬਾਣੀ ਵਿੱਚ ਬਚਨ ਕਹੇ ਨੇ, ਕਿੱਦਾਂ ਦੇ ਕਰਮ ਨੇ ਇਹਨਾਂ ਦੇ, ਸਿਰ ਫੁਹਾਏ ਪੀਐ ਬਲਵਾਣੀ, ਜੂਠਾ ਮੰਗ ਮੰਗ ਖਾਏ, ਫੋਲ ਫਤੀਹਤ ਮੂਹ ਲੈਣ ਪੜਾਸਾ, ਪਾਣੀ ਦੇਖ ਸਦਾ ਹੈ। ਪਾਣੀ ਨੂੰ ਵੇਖ ਕੇ ਡਰਦੇ ਸੰਗਦੇ, ਪਾਣੀ ਦੀ ਵਰਤੋਂ ਨਹੀਂ ਕਰਦੇ, ਮਲੀਨ ਤੇ ਮੈਲੇ ਬਣ ਕੇ ਰਹਿਣਾ। ਇਹਨਾਂ ਦੇ ਜੈਨ ਮਾਰਗ ਦੇ ਜਿਹੜੇ ਸੰਜਮ ਨੇ ਔਰ ਅਪ ਕਰਦੇ ਸਾਧਨ ਨੇ, ਉਹ ਵੀ ਕੋਈ ਕਰਨ ਲੱਗ ਪਵੇ।
ਨਿਮਖਾ ਨਿਮਖ ਕਰ ਸਰੀਰ ਕਟਾਵੇ,
ਨਿਗਾ ਨਿਗਾ ਕਰਕੇ ਆਪਣੇ ਸਰੀਰ ਨੂੰ ਕਟਾ ਦੇਵੇ, ਨਿਮਖ ਨਿਮਖ ਕਰਕੇ ਟੋਟੇ ਟੋਟੇ ਕਰਾ ਦੇਵੇ, ਨਿਗਾ ਨਿਗਾ ਕਰਕੇ ਨਿਮਖ ਨਿਮਖ ਪਲ ਪਲ ਦੇ ਆਪਣੇ ਸਰੀਰ ਨੂੰ ਕਟਾ ਦੇਵੇ, ਆਪਣੇ ਸਰੀਰ ਨੂੰ ਰੋਮ ਰੋਮ ਕਰਕੇ ਛੇਦ ਦੇਵੇ ਕਟਾ ਦੇਵੇ।
ਓਹੀ ਹੋ ਮੈਲ ਨਾ ਜਾਵੇ,
ਆਖੋ ਸਤਨਾਮ। ਉੱਪਰ ਜੋ ਕੁਝ ਦੱਸਿਆ ਕਹਿੰਦੇ ਇੰਨਾ ਕੁਝ ਕਰਕੇ ਵੀ ਅੰਦਰੋਂ ਹਉਮੈ ਦੀ ਮੈਲ ਨਹੀਂ ਜਾਂਦੀ। ਓਹੀ ਹੋ ਮੈਲ ਨਾ ਜਾਏ, ਫਿਰ ਵੀ ਅੰਦਰੋਂ ਹੋ ਮੈਂ ਵੀ ਮੈਲ ਨਹੀਂ ਜਾਂਦੀ, ਇੰਨਾ ਕੁਝ ਕਰਨ ਦੇ ਬਾਵਜੂਦ ਉੱਪਰ ਦੱਸ ਆਏ ਨੇ ਕੀ ਕੁਝ ਨਹੀਂ ਕੀਤਾ। ਤਪਸਵੀ ਬਣ ਕੇ ਜੰਗਲਾਂ ਵਿੱਚ ਵੀ ਫਿਰਿਆ, ਨੌ ਖੰਡ ਪ੍ਰਿਥਵੀ ਵਿੱਚ ਵੀ ਫਿਰਿਆ, ਲੰਮੀ ਉਮਰ ਲੈ ਕੇ ਬੜਾ ਕੁਝ ਦਾਨ ਪੁੰਨ ਵੀ ਕੀਤਾ, ਘੋੜੇ ਹਾਥੀ ਜ਼ਮੀਨ ਸੋਨਾ ਚਾਂਦੀ ਬਹੁਤ ਕੁਝ ਦਾਨ ਕੀਤਾ, ਸਰੀਰ ਵੀ ਘਟਾਇਆ, ਜੌਲੀ ਕਲਪ ਵੀ ਕੀਤੇ, ਪਰ ਇੰਨਾ ਕੁਝ ਕਰਕੇ ਵੀ ਹਉਮੈ ਦੀ ਮੈਲ ਨਹੀਂ ਗਈ। ਜਿਹੜੇ ਹੰਕਾਰ ਦੀ ਮੈਲ ਹੈ ਨਾ, ਹਉਮੈ ਦੀ ਮੈਲ, ਉਹ ਹਿਰਦੇ ਵਿੱਚੋਂ ਨਿਵਿਰਤ ਨਹੀਂ ਹੋਈ। ਹਉਮੈ ਜਿਉਂ ਦੀ ਕਿਉਂ ਬਣੀ ਹੋਈ ਹੈ, ਦਾਨ ਕਰਕੇ ਕਿਹੜੀ ਹਉਮੈ ਚਲੀ ਜਾਂਦੀ ਹੈ। ਮੈਂ ਤਾਂ ਅਕਸਰ ਵੇਖਦਾ, ਤੁਸੀਂ ਵੀ ਵੇਖਦੇ ਹੋਵੋਗੇ ਕਿ ਜਿਹੜੇ ਦਾਨੀ ਲੋਕ ਦਾਨ ਕਰਦੇ ਨੇ, ਉਹ ਦਾਨ ਕਰਕੇ ਸਗੋਂ ਹਲੀਮੀ ਵਿੱਚ ਨਹੀਂ ਹੰਕਾਰ ਵਿੱਚ ਆਉਂਦੇ ਨੇ, ਮੈਂ ਆਹ ਦਾਨ। ਉਹ ਤਾਂ ਗੁਰਦੁਆਰਿਆਂ ਤੇ ਧਰਮ ਮੰਦਰਾਂ ਵਿੱਚ ਵੀ ਖਲੋਤੇ ਵੇਖੇ ਜਾਂਦੇ ਨੇ, ਆਹ ਜਿਹੜਾ ਨਲਕਾ ਲੱਗਾ ਮੇਰਾ ਲਵਾਇਆ, ਆਹ ਜਿਹੜਾ ਪਾਣੀ ਦਾ ਫਿਲਟਰ ਲੱਗਾ ਹੋਇਆ ਮੇਰਾ ਲਵਾਇਆ, ਆਹ ਜਿਹੜਾ ਫਰੀਜ਼ਰ ਲੱਗਾ ਹੋਇਆ ਇਹ ਮੈਂ ਲਵਾਇਆ ਸੀ, ਆਹ ਵੇਖੋ ਮੇਰਾ ਨਾਮ ਵੀ ਉੱਤੇ ਲਾਲ ਰੰਗ ਦੇ ਨਾਲ ਲਿਖਿਆ ਹੋਇਆ, ਮੈਂ ਆਪਣੇ ਬਜ਼ੁਰਗ ਦੀ ਯਾਦ ਵਿੱਚ ਲਵਾਇਆ। मेरे बिना किने करना, सगो हो मैंने चुकी बैठे ने, दान करके भी हंकार ही अपने हिरदे से चुकी बैठे ने, इन्हें साधन करने के बावजूद भी धन गुरु अर्जन देव साहब जी कहते ने फिर भी अंदरों हौमै की मैल नहीं जा सकती।
हर के नाम संसरकत लाए,
सतगुरु जी कहते भाई हरि के नाम के बराबर कुछ नहीं है। इस हौमै नु कटण का जरिया, इस हौमै नु निवृत्त करने का तरीका एको है, ते ओ है हरि का नाम। वाहगुरु वाहगुरु वाहगुरु। ये नाम के संसर बराबर कुछ भी नहीं। हर के नाम संसर कथना है, हरि के नाम के बराबर कुछ भी नहीं है, हरि के नाम के तुल कुछ भी नहीं है। हरि का नाम ही साडे हिरदे की हौमै नु कट सकता है, साडे अंदरों हौमै नु निवृत्त कर सकता है, हौमै की मैल नु धो सकता है।
नानक गुरमुख नाम जपत कट पाहे,
धन गुरु अर्जन देव साहब जी कहते ने जेडे गुरमुख नाम जपते ने वो मुक्ति प्राप्त कर लेते। नानक गुरमुख नाम जपत, जेडे गुरमुख नाम जपते ने कट पाहे वो मुक्त हो जाते, उन्होंने मुक्ति प्राप्त हो जाती है। उपरले साधन जिन्हें जिन्हें किए वो मुक्त नहीं हुए। महाराज कहते जिन्ह ने नाम जपया वो मुक्त हो गए, उन्होंने मुक्ति की प्राप्ति हो गई।
मन कामना तीर्थ दे चुका,
मन कामना, मन की कामना हुई मैं फलाने तीर्थ से जावा ते उत्ते मेरे शरीर के प्राण फुटन, इदा की कामना कर ले कि मैं गंगा से जावा हरिद्वार के कंडे से मेरे शरीर के प्राण फुटन, किसे आख्या मैं काशी बनारस जावा उत्ते जाके मेरे प्राण फुटन, इदा तीर्था के उत्ते मन की कामना धारण करके अपने प्राण छड़न की इच्छा की, इदा के काम नहीं किए। कई तो मन कामना ऐसा अर्थ करते ने, कई महापुरख ऐसा भी अर्थ करते ने। मन कामना एक कांशी दे विच मणिपूर्ण नामक एक तीर्थ है, एक करवाल सर तो उपर तीर्थ जिथे गुरु नानक साहब का स्थान है बिलकुल लागे, एक स्थान नु मणिकरण भी कहते ने, उन्होंने भी कहते उठे जाके भी जा कांशी आदक मणिपूर्ण नामक तीर्थ के उत्ते अपने प्राणा का त्याग कर देवे, उत्ते जाके अपने शरीर नु त्याग देवे।
गर्भ माना मन ते
उठे जाके भी जे दे छुट जे ना तीर ते कंडे ते, ते फिर भी गुरु खालसा जी गर्भ हंकार ते गुमान वो इस मन तो दूर नहीं होता, गर्भ गुमान इस हिरदे तो दूर नहीं होता। तीर ते भी अपने प्राण त्यागण दे नाल हंकार के गुमान हिरदे विचों नहीं छुटता, निवृत्त नहीं हुंदा।
ओठ करै दिन से हर रात,
रात दिन नहाई जावे उन्हां तीर्थां ते सोच करी जावे, पवित्र रही जावे, रात दिन स्नान करी जाए, सवेरे भी नहा लवे, दुपहरे भी नहा लवे, शाम नू भी नहा लवे, जदों चित करे तीर्थ विच नहाई जावे ते तीर्थां विच नहा नहा के अपने शरीर नू सोच कर लवे, पवित्र कर लवे।
मन की मैना तन से जात,
पर खालसा जी तन धोत्या मन की मैल नहीं जाती। आखो सतना तीर्थ से नहा के इशनान करके तन दे धोत्या मन की मैल ना तन से जात, तन दे धोतन धोन दे नाल मन की मैल नहीं जाती। जेड़ी हिरदे की मैल है, मन की मैल है, वह निवृत्त नहीं होनी, वह तो सगों बढ़ती है। वेखो जी मैं तीर्थ में इन्नी बारी नहा लिया, इन्नी बारी स्नान कर लिया, कहते मन की मैल तन के धोत्या अंदरों निवृत्त नहीं होनी।
इस देही को बहुत साधना करे,
इस देही नू तो बड़ा साधन करता, सिद्ध करने वास्ते ना इनू तो बड़े पवित्र करने वास्ते बड़े साधन करता, भी ये देही पवित्र हो जाए, शरीर नु पवित्र करन वास्ते ता बड़े साधन करदा है।
मन से कबो ना बिखिया करे,
पर जेड़ी मन दी बिखिया ना जहर ਉਹ ਤਨ ਦੇ ਧੋਤਿਆਂ ਮਨ ਦੀ ਵਿਖਿਆ ਦੀ ਅੰਦਰੋਂ ਟਲਦੀ। ਮਨ ਤੇ ਕਬੂ ਨਾ ਵਿਖਿਆ ਕਰੇ, ਮਨ ਦੀ ਜਿਹੜੀ ਵਿਖਿਆ ਹੈ, ਮਨ ਦਾ ਜਿਹੜਾ ਜ਼ਹਿਰ ਹੈ, ਉਹ ਤਨ ਦੇ ਧੋਤਿਆਂ ਨਿਵਿਰਤ ਨਹੀਂ ਹੁੰਦਾ, ਹਿਰਦਾ ਜ਼ਹਿਰ ਨਾਲ ਭਰਿਆ ਰਹਿੰਦਾ, ਵਿਖਿਆ ਨਾਲ ਭਰਿਆ ਰਹਿੰਦਾ।
ਜਲ ਧੋਵੈ ਬੋਧੇ ਅਨੀਤਾ,
ਤੀਰਥਾਂ ਦੇ ਪਾਣੀ ਨਾਲ ਆਪਣੇ ਸਰੀਰ ਨੂੰ ਬੜਾ ਧੋਂਦਾ, ਜਲ ਦੇ ਨਾਲ ਤਨ ਨੂੰ ਬੜਾ ਧੋਂਦਾ। ਜਲ ਧੋਵੈ ਬੋਧੇ ਅਨੀਤ, ਨਿਰਤੀ ਆਪਣੇ ਬਿਨਾਂ ਨਾਗੇ ਆਪਣੇ ਸਰੀਰ ਨੂੰ ਜਲ ਦੇ ਨਾਲ ਧੋਂਦਾ ਤੇ ਬੜੇ ਮਰਿਆਦਾ ਦੇ ਨਾਲ ਆਪਣੇ ਸਰੀਰ ਨੂੰ ਧੋਂਦਾ ਹੈ।
ਕੱਚੀ ਪੀਤਾ
ਸੰਤਾ ਜੀ, ਕੱਚੀ ਕੰਧ ਨੂੰ ਧੋ ਕੇ ਕਿੰਨਾ ਕੁਝ ਸ਼ੁੱਧ ਕਰ ਲਵਾਂਗੇ। ਸ਼ੁੱਧ ਕਹਾ ਹੋਏ ਕੱਚੀ ਪੀਤ ਕਹਿੰਦੇ ਨੇ ਕੰਧ ਨੂੰ, ਕੱਚੀ ਕੰਧ ਨੂੰ ਧੋਵੋ ਪਵਿੱਤਰ ਕਿੰਨੀ ਕੁ ਹੋ ਜਾਏਗੀ। ਕੱਚੀ ਕੰਧ ਹੋਵੇ ਮਿੱਟੀ ਦੀ ਬਣੀ, ਪਾਣੀ ਨਾਲ ਧੋਵੋਗੇ ਗਲਦੀ ਜਾਏਗੀ, ਖੁਰਦੀ ਜਾਏਗੀ, ਪਰ ਧੋ ਕੇ ਸਾਫ਼ ਤਾਂ ਨਹੀਂ ਨਾ ਹੋਣੀ। ਕਹਿੰਦੇ ਸਰੀਰ ਦੀ ਕੱਚੀ ਭੀਤ ਕੱਚੀ ਕੰਧ ਹੈ, ਇਹਨੂੰ ਧੋ ਧੋ ਕੇ ਤੀਰਥਾਂ ਵਿੱਚ ਇਹਨੂੰ ਕਿੱਥੇ ਕਿੰਨਾ ਕੁ ਪਵਿੱਤਰ ਕਰ ਲਵਾਂਗੇ, ਇਹਨੂੰ ਕਿੰਨਾ ਕੁ ਪਾਵਨ ਕਰ ਲਵਾਂਗੇ, ਕਿੱਥੇ ਸ਼ੁੱਧ ਹੋ ਜਾਏਗੀ।
ਹਰਕੇ ਲਾਂਘੇ ਮਹਿਮਾ ਉੱਚਾ,
ਇਹ ਮੇਰੇ ਮਨ ਹਰੀ ਦੇ ਨਾਮ ਦੀ ਮਹਿਮਾ ਸਭ ਤੋਂ ਉੱਚੀ ਹੈ। ਨਾਮ ਦੇ ਬਰਾਬਰ ਕੋਈ ਤੀਰਥ ਨਹੀਂ ਹੈ। ਨਾਮ ਐਸਾ ਤੀਰਥ ਹੈ ਜਿਸ ਨਾਮ ਰੂਪੀ ਤੀਰਥ ਵਿੱਚ ਨਾ ਕੇ ਤੂੰ ਪਵਿੱਤਰ ਹੋ ਸਕਦਾ ਮਨ। ਇਸ ਕਰਕੇ ਹਰੀ ਦੇ ਨਾਮ ਦੀ ਮਹਿਮਾ ਦੇ ਸਮਾਨ ਕੋਈ ਉੱਚਾ ਨਹੀਂ। ਹਰ ਕੇ ਨਾਮ ਕੀ ਮਹਿਮਾ ਉਸ, ਹੇ ਮੇਰੇ ਮਨ ਹਰੀ ਦੇ ਨਾਮ ਦੀ ਮਹਿਮਾ ਸਭ ਤੋਂ ਉੱਚੀ ਹੈ, ਸਭ ਤੋਂ ਸ੍ਰੇਸ਼ਟ ਹੈ, ਸਭ ਤੋਂ ਸਰਵੋਤਮ ਹੈ।
ਨਾਨਕ ਨਾਮ ਉਭਰੇ ਪਤਿਤ ਬਹੁਚਾ,
ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਨੇ ਨਾਮ ਦੇ ਦੁਆਰਾ ਪਤਾ ਨੀ ਕਿਤਨੇ ਕੁ ਪਤਿਤ, ਕਿਤਨੇ ਕੁ ਪਾਪੀ, ਕਿਤਨੇ ਕੁ ਨੀਚ ਆਦਮੀ ਵੀ ਪਰਮੇਸ਼ਰ ਦਾ ਨਾਮ ਜਪ ਕੇ ਸੰਸਾਰ ਤੋਂ ਉਧਰ ਗਏ, ਪੂਰਾ ਦੇ ਪੂਰ ਉਧਰ ਗਏ ਨੇ। ਪਤਾ ਹੀ ਨਹੀਂ ਕਿੰਨਿਆਂ ਕੁ ਦਾ ਪਾਰ ਉਤਾਰਾ ਹੋ ਗਿਆ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਉਹਦੇ ਨਾਮ ਦੀ ਆਰਾਧਨਾ ਕਰ।
ਵਾਹਿਗੁਰੂ 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 ਵਾਹਿਗੁਰੂ।